सतनाम श्री वाहे गुरु साहिब जी। श्लोक महला चौथा। अंतर अज्ञान भई मत मदम, सतगुर की परतीत नाही। अंदर कपट सब कपट कर जाना, कपट खपह खपाही। अंतर अज्ञान भई मत मदम, सतगुर की परतीत नाही। अंदर कपट सब कपट कर जाना, कपट खपह खपाही। सतगुर का भाणा चित ना आवै, आपना सोए फिराही। कृपा करे जे आपने ता नानक शब्द समाही। सतगुर का भाणा चित ना आवै, आपना सोए फिराही। कृपा करे जे आपने ता नानक शब्द समाही।
वाहे गुरु जी का खालसा, वाहे गुरु जी की फतेह। सतगुरु जी की साजी निवाजी, परम सत्कार योग साध संगत जी, दीन दुनी दे वाली चवर छतर तख्त के मालक, धन धन सतगुरु श्री गुरु ग्रंथ साहिब महाराज जी की परम पवित्र हजूरी वे जुड़मिल बैठ सतसंगत करन दा भागा भरिया समा श्री वाहिगुरु जी की कृपा नाल प्राप्त हो रहा है। सचखंड श्री हरिमंदर साहिब जी के अंदर अमृत वेले प्रकाशमान होके दर्शन दी दार बख्शिश करदियां होया, जो पवित्र श्री मुख वाक जो हुक्मनामा सतगुरु ग्रंथ साहिब महाराज जी ने बख्शिश कीता है, ए हुक्मनामा अज दा सोरठ राग दी वार दे विच सुभाए मान है और तिस दा पहला श्लोक आप जी ने गुरमुखा पासों सरवण कीता है। अमृत रूप गुरबाणी नाल प्रेम रखण वाले गुरमुख जन पाठी सिंह ये सब जानते ने कि श्री गुरु ग्रंथ साहिब जी की अमृत रूप गुरबाणी विच 22 वारां सुभाए मान हन और इन्हां 22 वारां विचों 2 वारां बसंत राग विच पंचम पातशाह जी की उचारण कीती होई ते रामकली राग विच राए सत्ता ते बलवंड जी की उचारण कीती। ए केवल पौड़ियां दे रूप विच हन क्योंकि जो छंदाबंदी दी चाल वार है इस दा उचारण पौड़ियां दे रूप विच ही होया करदा है। इन्हां दोहां वारां तों छुट बाकी सारियां वारां सतगुरु जी ने सलोकां समेत उचारण कीतियां ते जां पंचम पातशाह ने संपादित कीतियां ने। जो वारां धन सतगुरु अर्जन देव साहिब जी ने उचारियां ओह मुढ़ तों ही सतगुरु जी ने सलोकां समेत उचारण कीतियां, पहले तीसरे ते चौथे पातशाह जी दियां उचारण कीतियां वारां दे नाल सलोकां दी संपादना पंचम पातशाह जी ने कीती। और ए सिद्धांत है कि वार दे आरंभ दे विच जो सिरलेख जिस महल्ले दा आवे उथों ए भाव लैणा चाहिए कि सतगुरां के इस सरूप दी ए वार उचारण कीती ਭਾਵ ਕਿ ਪੌੜੀਆਂ ਇਸ ਸਰੂਪ ਦੇ ਵਿੱਚ ਉਚਾਰੀਆਂ ਨੇ। ਸਲੋਕ ਜਿਹੜੇ ਨੇ ਉਹ ਸਾਂਝੇ ਆ ਸਕਦੇ ਨੇ। ਜਿਵੇਂ ਇਹ ਸੋਰਠ ਰਾਗ ਦੀ ਵਾਰ ਹੈ, ਇਸ ਦੇ ਆਰੰਭ ਵਿੱਚ ਸਿਰਲੇਖ ਆਉਂਦਾ ਹੈ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ, ਭਾਵ ਕਿ ਸੋਰਠ ਰਾਗ ਦੀ ਵਾਰ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਇਸ ਤੋਂ ਮਤਲਬ ਕਿ ਇਸ ਵਾਰ ਦੀਆਂ ਸਭੇ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਸੋਰਠ ਰਾਗ ਦੀ ਇਸ ਵਾਰ ਵਿੱਚ ਜੋ ਪੌੜੀਆਂ ਤੋਂ ਪਹਿਲਾਂ ਸਲੋਕ ਦਰਜ ਕੀਤੇ ਹਨ, ਉਹ ਜ਼ਿਆਦਾਤਰ ਸਤਿਗੁਰੂ ਅਮਰਦਾਸ ਸਾਹਿਬ ਜੀ ਕੇ ਉਚਾਰਨ ਕੀਤੇ ਹੋਏ ਨੇ, ਤੇ ਕੁਝ ਸਲੋਕ ਪਹਿਲੇ ਪਾਤਸ਼ਾਹ ਜੀ ਕੇ ਵੀ ਆਉਂਦੇ ਹਨ। ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਜੀ ਕੀਆਂ ਹਨ। ਤੇ ਅੱਜ ਦਾ ਜੇ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਇਸ ਦੇ ਨਾਲ ਪੌੜੀਆਂ ਤੋਂ ਪਹਿਲਾਂ ਸਲੋਕ ਵੀ ਚੌਥੇ ਪਾਤਸ਼ਾਹ ਜੀ ਕੇ ਹੀ ਉਚਾਰਨ ਕੀਤੇ ਹੋਏ ਨੇ। ਦੋ ਪੱਖ ਹਨ, ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਦੀ ਪਰਿਭਾਸ਼ਾ ਕੀ ਹੈ? ਜਿਸਨੇ ਆਪਣਾ ਮੁਖ ਗੁਰੂ ਵੱਲ ਰੱਖਿਆ ਹੈ, ਜਿਸਨੇ ਜੀਵਨ ਦੇ ਹਰ ਖੇਤਰ ਦੇ ਵਿੱਚ ਗੁਰੂ ਨੂੰ ਹੀ ਮੁਖੀ ਰੱਖਿਆ, ਪ੍ਰਮੁੱਖ ਰੱਖਿਆ, ਭਾਵ ਕਿ ਗੁਰੂ ਕੀ ਆਗਿਆ ਦਾ ਹੀ ਪਾਲਣ ਕੀਤਾ, ਆਪਣੀ ਮਨਮਰਜ਼ੀ ਨਹੀਂ, ਆਪਣੇ ਖਿਆਲ ਨਹੀਂ, ਬਚਨ ਗੁਰੂ ਜੋ ਪੂਰਾ ਕਹਿਆ ਮੈਂ ਸ਼ੀਕ ਗਾਂਠਰੀ ਬਾਂਧਾ, ਜੋ ਸਤਿਗੁਰਾਂ ਨੇ ਬਚਨ ਕਿਹਾ ਐਨ ਪੱਕੇ ਤੌਰ ਤੇ ਪੱਲੇ ਬੰਨ ਲਿਆ, ਤੇ ਉਸ ਬਚਨ ਮੁਤਾਬਕ ਹੀ ਚੱਲਣ ਵਾਲਾ ਜਿਸ ਦਾ ਜੀਵਨ ਹੈ, ਉਹ ਗੁਰੂ ਨੂੰ ਪ੍ਰਮੁੱਖ ਰੱਖਣ ਵਾਲੇ ਗੁਰਸਿੱਖ ਨੂੰ ਗੁਰਮੁਖ ਕਿਹਾ ਜਾਂਦਾ ਹੈ। ਇਸ ਦੇ ਉਲਟ ਮਨਮੁਖ ਉਹ ਹੈ ਜੋ ਗੁਰੂ ਕੇ ਬਚਨ ਦੀ ਤਾਂ ਪਰਵਾਹ ਨਾ ਕਰੇ, ਜੋ ਮਨ ਦੇ ਅੰਦਰ ਖਿਆਲ ਪੈਦਾ ਹੋਇਆ ਬਸ ਉਸੇ ਦੇ ਮਗਰ ਹੀ ਚੱਲਣਾ, ਆਪਣੇ ਮਨ ਦੀ ਮਤ ਵਰਤਣੀ, ਜਿਸ ਨੇ ਮਨ ਨੂੰ ਹੀ ਮੁਖੀ ਕੀਤਾ ਹੋਇਆ ਹੈ ਤੇ ਆਪ ਮਨ ਦੇ ਮਗਰ ਲੱਗਾ ਹੋਇਆ, ਉਸ ਨੂੰ ਮਨਮੁਖ ਕਿਹਾ ਜਾਂਦਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ ਗੁਰਮੁਖ ਲਾਹਾ ਲੈ ਗਏ, ਜੋ ਗੁਰਮੁਖ ਬਣੇ ਇਸ ਜਗਤ ਵਿੱਚ ਉਹ ਲਾਹਾ ਲੈ ਗਏ, ਉਹ ਲਾਭ ਖੱਟ ਗਏ। ਕਿਹੜਾ ਲਾਹਾ? ਜਿਸ ਦੇ ਬਾਰੇ ਗੁਰਬਾਣੀ ਨੇ ਸਾਨੂੰ ਸਮਝਾਇਆ ਹੈ, ਭਜਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ। ਜਿਸ ਦੇ ਬਾਰੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਇਸ ਜਨਮ ਦਾ ਲਾਹਾ ਇਹੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰੋ, ਸਿਮਰਨ ਕਰੋ, ਲਾਭ ਲੈ ਹੋ ਹਰ ਹਿਰਦੈ ਅਰਾਧਾ ਹੋ ਛੁਟਕੈ ਆਵਣ ਜਾਣੀ। ਉਹ ਵਾਹਿਗੁਰੂ ਦੇ ਨਾਮ ਦਾ ਲਾਹਾ, ਉਹ ਆਪਣੇ ਮਨੁੱਖਾ ਜੀਵਨ ਦੀ ਸਫਲਤਾ ਦਾ ਲਾਹਾ ਗੁਰਮੁਖ ਪਿਆਰਿਆਂ ਨੇ ਪ੍ਰਾਪਤ ਕੀਤਾ ਹੈ। ਪਰ ਜਿਹੜੇ ਮਨਮੁਖ ਹਨ, ਮਨਮੁਖ ਚੱਲੇ ਮੂਲ ਗਵਾਏ ਜੀਓ, ਉਹਨਾਂ ਲਾਹਾ ਤਾਂ ਕੀ ਖੱਟਣਾ ਸੀ, ਉਹ ਆਪਣਾ ਮੂਲ ਵੀ ਗਵਾ ਗਏ, ਆਪਣਾ ਮੁੱਢ ਵੀ ਗਵਾ ਗਏ। ਜੋ ਧੁਰੋਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਸਾਂ ਦੀ ਅਮੋਲਕ ਪੂੰਜੀ ਬਖਸ਼ੀ, ਇਸ ਅਮੋਲਕ ਪੂੰਜੀ ਨੂੰ ਵੀ ਐਵੇਂ ਹੀ ਗਵਾ ਗਏ ਤੇ ਚੱਲੇ ਜੁਆਰੀ ਦੋਏ ਹੱਥ ਝਾਰ, ਖਾਲੀ ਹੱਥ ਇਸ ਸੰਸਾਰ ਸਾਗਰ ਤੋਂ ਚਲੇ ਗਏ, ਜੀਵਨ ਆਪਣਾ ਬਰਬਾਦ ਕਰਕੇ ਚਲੇ ਗਏ। ਇਹ ਮਨਮੁਖਾਂ ਦੀ ਕਰਨੀ ਹੈ। ਦੋਹਾਂ ਹੀ ਸਲੋਕਾਂ ਦੇ ਵਿੱਚ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨਮੁਖਾਂ ਦੀ ਹਾਲਤ ਦਾ ਵਰਣਨ ਕੀਤਾ ਹੈ, ਤੇ ਜਿੱਥੇ ਮਨਮੁਖਾਂ ਦੀ ਹਾਲਤ ਦਾ ਵਰਣਨ ਕੀਤਾ ਹੈ, ਉੱਥੇ ਨਾਲ ਗੁਰੂ ਕੀ ਕਿਰਪਾ ਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ ਕਿ ਜੇਕਰ ਮਨਮੁਖ ਜੀਵ ਵੀ ਮਨਮੁਖਤਾ ਹੀ ਛੱਡ ਕੇ ਗੁਰੂ ਕੇ ਲੜ ਲੱਗ ਜਾਵੇ, ਸਤਿਗੁਰੂ ਮਹਾਰਾਜ ਜੀ ਦੇ ਬਚਨ ਕਮਾਉਣ ਲੱਗ ਪਵੇ, ਤਾਂ ਸਤਿਗੁਰੂ ਜੀ ਕਿਰਪਾ ਕਰਕੇ ਉਸ ਨੂੰ ਵੀ ਬਖਸ਼ ਲੈਂਦੇ ਨੇ ਤੇ ਉਸ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ। ਐਸੀਆਂ ਬੇਅੰਤ ਮਿਸਾਲਾਂ ਇਤਿਹਾਸ ਦੇ ਵਿੱਚ ਮੌਜੂਦ ਨੇ। ਸੋ ਇਸ ਪ੍ਰਕਾਰ ਇਹ ਸਿੱਖਿਆ ਸਤਿਗੁਰੂ ਜੀ ਨੇ ਇਹਨਾਂ ਦੋਹਾਂ ਸਲੋਕਾਂ ਵਿੱਚ ਬਖਸ਼ੀ ਹੈ, ਤੇ ਪੌੜੀ ਵਿੱਚ ਗੁਰਮੁਖਾਂ ਦੀ ਜੋ ਅਵਸਥਾ ਤੇ ਉਹਨਾਂ ਉੱਪਰ ਜੋ ਗੁਰੂ ਕੀ ਬਖਸ਼ਿਸ਼ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਬਾਰੇ ਫੁਰਮਾਨ ਕਰਦੇ ਨੇ। ਅਸਲ ਵਿੱਚ ਇਹ ਜਿਹੜੇ ਸਲੋਕ ਹਨ ਇਹ ਚੌਥੇ ਪਾਤਸ਼ਾਹ ਜੀ ਨੇ ਗੋਇੰਦਵਾਲ ਦੀ ਧਰਤੀ ਦੇ ਪੁਰਾਣੇ ਮਾਲਕ ਗੋਂਦੇ ਖੱਤਰੀ ਦੇ ਭਤੀਜੇ ਪ੍ਰਤੀ ਉਚਾਰਨ ਕੀਤੇ ਸਨ। ਗੋਂਦਾ ਖੱਤਰੀ ਜਿਸ ਨੇ ਖਡੂਰ ਸਾਹਿਬ ਵਿਖੇ ਪਹੁੰਚ ਕੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਬੜੀ ਨਿਮਰਤਾ ਤੇ ਪ੍ਰੇਮ ਸ਼ਰਧਾ ਦੇ ਨਾਲ ਬੇਨਤੀ ਕੀਤੀ ਸੀ ਕਿ ਮਹਾਰਾਜ ਬਿਆਸ ਦਰਿਆ ਦੇ ਕਿਨਾਰੇ ਮੇਰੀ ਜ਼ਮੀਨ ਹੈ, ਮੈਂ ਉੱਥੇ ਇੱਕ ਨਗਰ ਵਸਾਉਣਾ ਚਾਹੁੰਦਾ ਹਾਂ ਪਰ ਵਸਾ ਨਹੀਂ ਸਕਦਾ ਕਿਉਂਕਿ ਗੁਪਤ ਸ੍ਰਿਸ਼ਟੀ ਜਿਹੜੀ ਹੈ ਉਹ ਉੱਥੇ ਨਗਰ ਵਸਣ ਨਹੀਂ ਦਿੰਦੀ। ਆਪ ਜੀ ਤਾਂ ਸਰਬ ਕਲਾ ਸਮਰੱਥ ਹੋ, ਗੁਪਤ ਪ੍ਰਗਟ ਸਾਰੀ ਸ੍ਰਿਸ਼ਟੀ ਆਪ ਜੀ ਕੇ ਹੁਕਮ ਦੇ ਵਿੱਚ ਹੈ, ਮੈਂ ਉਹ ਸਾਰੀ ਜ਼ਮੀਨ ਆਪ ਜੀ ਨੂੰ ਭੇਟਾ ਕਰਦਾ ਤੇ ਮੇਰੇ ਚਿੱਤ ਦੀ ਇੱਛਾ ਹੈ ਕਿ ਆਪ ਜੀ ਉੱਥੇ ਨਗਰ ਵਸਾਓ। ਤਦੋਂ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਸੇਵਾ ਕਰਦੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਜਿਆ ਸੀ ਤੇ ਗੁਰੂ ਹੁਕਮ ਅਨੁਸਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਬਿਆਸ ਦਰਿਆ ਦੇ ਕਿਨਾਰੇ ਇਹ ਗੋਇੰਦਵਾਲ ਨਗਰੀ ਵਸਾਈ। ਸਤਿਗੁਰੂ ਅੰਗਦ ਦੇਵ ਜੀ ਦੇ ਬਚਨ ਮੁਤਾਬਕ ਆਪਣੇ ਔਰ ਆਪਣੇ ਪਰਿਵਾਰ ਦੇ ਰਹਿਣ ਵਾਸਤੇ ਘਰ ਵੀ ਤੀਸਰੇ ਪਾਤਸ਼ਾਹ ਨੇ ਉੱਥੇ ਬਣਾਏ ਤੇ ਸਾਰੇ ਹੀ ਪਰਿਵਾਰ ਨੇ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਆਪਣਾ ਪਰਿਵਾਰ, ਤਿਨ੍ਹਾਂ ਦੇ ਭਰਾਵਾਂ ਦਾ ਪਰਿਵਾਰ, ਸਾਰਿਆਂ ਨੇ ਬਾਸਰ ਕੇ ਗਿੱਲਾਂ ਤੋਂ ਆ ਕੇ ਇੱਥੇ ਗੋਇੰਦਵਾਲ ਸਾਹਿਬ ਵਿਖੇ ਆਪਣਾ ਨਿਵਾਸ ਰੱਖਿਆ ਤੇ ਫਿਰ ਇੱਥੇ ਹੀ ਰਹੇ। ਗੋਂਦਾ ਖੱਤਰੀ ਜਿੰਨਾ ਚਿਰ ਆਪ ਸਰੀਰਕ ਤੌਰ ਤੇ ਜਿਉਂਦਾ ਰਿਹਾ ਉਹ ਸਤਿਗੁਰਾਂ ਦੇ ਸ਼ੁਕਰਾਨੇ ਵਿੱਚ ਰਿਹਾ ਤੇ ਸਦਾ ਹੀ ਸਤਿਗੁਰੂ ਮਹਾਰਾਜ ਜੀ ਕੇ ਦਰ ਘਰ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਰਿਹਾ ਸੀ। ਆਪ ਗੋਇੰਦਾ ਖੱਤਰੀ ਬੇ ਔਲਾਦ ਸੀ ਤੇ ਆਪਣਾ ਇੱਕ ਭਤੀਜਾ ਉਸਨੇ ਮਤਬੰਨੇ ਪੁੱਤਰ ਦੇ ਵਜੋਂ ਪਾਲਿਆ ਹੋਇਆ ਸੀ, ਪਰ ਗੋਇੰਦੇ ਖੱਤਰੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਕੁਝ ਮਨਮੁਖਾਂ ਦੀ ਚੁੱਕ ਦੇ ਵਿੱਚ ਆ ਕੇ ਉਹ ਗੋਇੰਦੇ ਦੇ ਪਾਲਤ ਪੁੱਤਰ ਉਸ ਦੇ ਭਤੀਜੇ ਨੇ ਯਤਨ ਕੀਤਾ ਕਿ ਇਹ ਜਗ੍ਹਾ ਸਾਡੀ ਜੱਦੀ ਪੁਸ਼ਤੀ ਜਗ੍ਹਾ ਹੈ, ਸੋ ਇੱਥੋਂ ਦਾ ਜਿਹੜਾ ਮਾਮਲਾ ਹੈ ਇਹ ਮੈਨੂੰ ਮਿਲਣਾ ਚਾਹੀਦਾ, ਮੇਰੀ ਮਾਲਕੀ ਹੋਣੀ ਚਾਹੀਦੀ ਹੈ। ਗੋਂਦਾ ਖੱਤਰੀ ਤਾਂ ਬਿਲਕੁਲ ਹੀ ਸਾਰੀ ਜਗ੍ਹਾ ਸਤਿਗੁਰਾਂ ਦੇ ਨਾਮ ਲਵਾ ਗਿਆ ਸੀ, ਭੇਟਾ ਕਰ ਗਿਆ ਸੀ, ਪਰ ਚੁੱਕਣਾ ਵਿੱਚ ਆ ਕੇ ਉਸ ਮੂਰਖ ਨੇ ਇਹ ਜਿੱਦ ਕੀਤੀ ਤੇ ਸਤਿਗੁਰੂ ਅਮਰਦਾਸ ਜੀ ਨੇ ਜਦੋਂ ਉਸ ਨੂੰ ਸਮਝਾਇਆ ਸਮਝਿਆ ਨਹੀਂ, ਉਲਟਾ ਸਗੋਂ ਗੁਰੂ ਘਰ ਦੀ ਸ਼ਿਕਾਇਤ ਲੈ ਕੇ ਅਕਬਰ ਬਾਦਸ਼ਾਹ ਦੇ ਕੋਲੇ ਦਿੱਲੀ ਵਿਖੇ ਜਾ ਪਹੁੰਚਾ ਸੀ। ਪਰ ਜਦੋਂ ਇਹ ਪਤਾ ਲੱਗਾ ਕਿ ਗੁਰੂ ਘਰ ਦੇ ਵਿਰੁੱਧ ਸ਼ਿਕਾਇਤ ਲੈ ਕੇ ਉਹ ਵੀ ਝੂਠੀ ਇਹ ਮਨੁੱਖ ਆਇਆ ਹੈ ਆਪਣੀ ਸੇਵਕ ਸਮੇਤ, ਤਾਂ ਉਸ ਵੇਲੇ ਬਾਦਸ਼ਾਹ ਨੇ ਇਹਦੇ ਨਾਲ ਬੜਾ ਹੀ ਬੁਰਾ ਵਰਤਾਓ ਕੀਤਾ ਸੀ। ਬਹੁਤੀ ਵਿਆਖਿਆ ਦਾ ਸਮਾਂ ਨਹੀਂ, ਗੌੜੀ ਰਾਗ ਦੇ ਸਲੋਕ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਵਾਰ ਦੇ ਵਿੱਚ ਸਲੋਕ ਉਚਾਰਨ ਕੀਤਾ ਹੈ ਕਿ ਉਹ ਜਦੋਂ ਗੋਂਦੇ ਖੱਤਰੀ ਦਾ ਉਹ ਪਾਲਤ ਪੁੱਤਰ ਉਹ ਮਤਬੰਨਾ ਪੁੱਤਰ ਆਪਣੇ ਸੇਵਕ ਦੇ ਨਾਲ ਉੱਥੇ ਗਿਆ ਸੀ ਤਾਂ ਉਸ ਵਕਤ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿੰਨ ਵੇ ਮੁਖ ਵੇ ਮੁਖੈ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ ਹੈ, ਗੂਹ ਪਾੜ ਸਗਵੀ ਮਲ ਲਾਏ ਮਨਮੁਖ ਆਇਆ। ਇਹ ਸਲੋਕ ਮਹਾਰਾਜ ਜੀ ਨੇ ਉਸ ਦੀ ਹੋਈ ਹਾਲਤ ਬਾਰੇ ਉਚਾਰਨ ਕੀਤਾ, ਮਨਮੁਖਾਂ ਦੀ ਹਾਲਤ ਦੱਸੀ ਸੀ ਕਿ ਜਿਹੜਾ ਗੁਰੂ ਘਰ ਤੋਂ ਬੇਮੁਖ ਹੋ ਗਿਆ ਤੇ ਜਿਸ ਨੇ ਉਲਟਾ ਗੁਰੂ ਘਰ ਦੇ ਨਾਲ ਬੇਮਤਲਬ ਦਾ ਵੈਰ ਕੀਤਾ ਉਹਦੀ ਕੀ ਹਾਲਤ ਹੁੰਦੀ ਹੈ। ਇਸੇ ਤਰ੍ਹਾਂ ਹੋਰ ਸਲੋਕ ਵੀ ਚੌਥੇ ਪਾਤਸ਼ਾਹ ਨੇ ਇਸ ਬਿਰਤਾਂਤ ਬਾਰੇ ਉਚਾਰਨ ਕੀਤੇ ਸਨ। ਮਨਮੁਖ ਬਣਿਆ ਗੋਂਦੇ ਖੱਤਰੀ ਦਾ ਉਹ ਮਤਬੰਨਾ ਪੁੱਤਰ, ਮਨਮੁਖਾਂ ਦੀ ਹਾਲਤ ਦਾ ਵਰਣਨ ਕਰਦਿਆਂ ਹੋਇਆਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਭਨਾਂ ਨੂੰ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰ ਆਨੰਦ ਮਾਣੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਧੰਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਚੌਥੇ ਪ੍ਰਤੱਖ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਲੋਕ ਛੰਦਾਬੰਦੀ ਦੀ ਇੱਕ ਚਾਲ ਹੈ ਜਿਸ ਦੀ ਚਾਲ ਦੋਹਰੇ ਦੀ ਤਰ੍ਹਾਂ ਹੁੰਦੀ ਹੈ। ਫਰਕ ਕੇਵਲ ਇੰਨਾ ਕਿ ਦੋਹਰਾ ਦੋ ਪੰਗਤੀਆਂ ਦਾ ਹੀ ਹੁੰਦਾ ਹੈ, 24 मात्रा की एक पंगति 13 पंगतियां 13 मात्रा ते विश्राम। सो इस प्रकार ये दोहरा जेड़ा है ये उचारण किया जाता है। ओ केवल दो पंगतियां ही हुंदियां ने, श्लोक दो पंगतियां दा भी हो सकदा है ते दोवां तों वध जिन्नियां मर्जी उचारण करन हारा करे, इहदे विच कोई गिणती नहीं हुंदी। इउं दोहरे दी चाल विच इह श्लोक उचारण किया जाता है। श्लोक जो बैकुंठ धाम दीआं चार मुक्तियां शास्त्रां मुताबक मन्नियां जांदियां उन्हां विचों पहली मुक्ति दा नाम भी श्लोक है। श्लोक दा अर्थ जस वडियाई भी है, श्लोक दा अर्थ उपदेश भी है, ते सलोक संधि विशेद करके स्वैलोक निज लोक भाव सच खंड। संपूर्ण तौर ते इउं आपां अर्थ जाणीए कि सतगुरु जी का ऐसा सलोक भाव ऐसा उपदेश जिस दी कमाई करन करके विचारी सलोक मुक्ति तां की बल्कि स्वैलोक निज लोक सच खंड वाहिगुरु के सरूप की प्राप्ति हो जाती है। सो अकाल पुरख दे नाम दे जस उचारण करन वाला ऐसा पावन उपदेश धन सतगुरु रामदास जी छंदाबंदी दी चाल श्लोक राही उचारण करके बख्शदे हन।
अंतर अज्ञान भई मत मध्यम,
अंतर अज्ञान जेड़ा मनमुख जीव है ओदे अंदर भाव ओदे मन अंदर ओदे अंतशकरण अंदर ओदे हिरदे अंदर अज्ञान है। अज्ञान की है, जे अजकल दा समा आपां तकीए ता किन्ना पसारा है विद्या दा, बड़ी बड़ी उच्च पद्धर दी विद्या अज दे बच्चे नौजवान प्राप्त करदे ने। बहुत ज्यादा अज दुनियावी ज्ञान दा पसारा है, किधरे चंद्रमा ते किधरे मंगल ते किधरे होर ग्रहां ते दुनिया वसाउण दीआं कोशिशां जीवन दीआं संभावनावां तलाशियां जा रहीआं ने। दुनियावी ज्ञान दा घेरा अजकल बहुत विशाल है, पर यह ज्ञान अपने पल्ले हुंदिया होया भी मनुख अज्ञान दे विच है। अज्ञान की है, अपने निज सरूप दी सोझी ना होनी, मैं की हाँ, मेरा वजूद की है, मेरी हस्ती की है। सतगुरु सच्चे पातशाह जी सानू गुरबाणी विच समझाउंदे ने, मन तू जोत सरूप है अपना मूल पछाण, मन हरजी तेरा नाल है गुरमती रंग मान। अकाल पुरख वाहिगुरु की ओ चेतन सत्ता ओ महान शक्ति जो साडे शरीरां दे विच वरतदी है वसदी है ते जिस दे मौजूद हुंदिया होया साडा ए शरीर बनिया तणिया जिउंदा जागदा है हरकत करदा है, सारे इंद्रे आपो अपना कारज करदे ने ते जिस दे इस शरीर दे विचों चले जाण दे नाल बनिया बनाया ये शरीर मिट्टी दी ढेरी है, कोई भी इंद्रा अपना कर्म नहीं कर सकता, ओ है आत्म रूप ते ओ आत्म रूप ही साडा असल रूप है शुद्ध रूप है, ओ अकाल पुरख वाहिगुरु दी की अंश है। पर सानू उस दी सोझी नहीं, सानू उस दी जानकारी नहीं। जदों साडा जन्म होया ता साडे माता पिता ने साडे घरदिया ने साडे इस शरीर नू कोई ना कोई नाम दिता, ओ नाम सारी जिंदगी जेड़ा साडे नाल जुड़िया होया हुंदा है ते जदों कोई सानू पुछे तू कौन ता असी अपना ओ नाम लैके दसदे हां कि मैं फलाणा हां, भाव के केवल ते केवल शरीर दी ते शरीरक रूप नू दित्ते गए नाम दी ही पछाण जेड़ी है ये आपां अपना स्वरूप समझदे हां अपनी निज पछाण समझदे हां। पर असल विच साडा स्वरूप ये शरीर नहीं, क्योंकि जो तन उपजया संग ही सो भी संग ना होया। जदों जन्म लिया सी तां इह शरीर लैके आए सां, जदों मर के जाना है तां शरीर इत्थे रह जाना है, इहनू छड्ड के चले जाना है। कोई वस्तु तां है जो शरीर विचों निकल के अगांह जांदी है, शरीर इत्थे रह जांदा है, यह शरीर साडा असली रूप नहीं, शरीर तों अगे यह इंद्रे साडा असल वजूद नहीं, मान बुद्ध चित अहंकार ए अंतशकरण चतुष्टे ए साडा असल स्वरूप नहीं। असल स्वरूप ता ओ आत्म रूप है, पर सानू उस दी सोझी नहीं, उसका ज्ञान नहीं, इस करके अंतर अज्ञान साडे सबना दे हिरदे अंदर अज्ञान है ते इस अज्ञान विच पिया होया अंतर अज्ञान। जदों सानू साडे निज स्वरूप दा नहीं पता ता सानू अपने मकसद दा भी पता नहीं कि असी दुनिया ते कादे वास्ते आए, सानू ए जन्म क्यों मिलिया। रोजाना सानू सतगुरु जी समझा रहे ने कि भई प्राप्त मानुख देहुरिया गोबिंद मिलन की एह तेरी बरिया अवर काज तेरा कित ना काम मिल साध संगत भज केवल नाम। रोज सुन भी रहे हैं ते सुन के भी आपां समझदे नहीं। साडा तां जीवन जीवन दा ढंग तरीका ही कुछ ऐसा है कि खाना पीना हसना सौना विसर गया है मरना। मरना ही भुला कि साडा जीवन जेड़ा ये किसे वेले खत्म भी हो जाना है। सानू वाहिगुरु का नाम भुलिया होया है, सानू गुरु उपदेश भुलिया होया है, सानू वाहिगुरु की भाव भगती भुली हुई है। जिस बारे भगत कबीर जी फुरमान करते ने कमन काज सिर दे जग पीतर जन्म कमन फल पाया भाव निद तरन तारन चिंता मन एक निमख नहीं मन लाया गोबिंद हम ऐसे अपराधी जिन प्रभ जियो पिंड था दिया तिसकी भाव भगत नहीं साधी। इओं अंतर अग्ञान अग्ञान है साडे मन विच साडी सोच विच अपने निज सरूप का ज्ञान नहीं अपने इस मनुखा जीवन की यथार्थता का सानू ज्ञान नहीं सोझी नहीं। जिस करके भई मत मध्यम साड़ी ए जेड़ी मत है साड़ी जो अकल है ए मध्यम होई होई है ए मंदी पई होई है। दुनियावी रूप विच तां असी अपने आप नू बड़ी उज्जल मत वाले कहाउने आ मैं इन्ना पढ़िया लिखिया है मैं बी ए हाँ मैं एम ए हाँ मैं पी एच डी हाँ मैं साइंटिस्ट हाँ मैं डॉक्टर हाँ मैं इंजीनियर हाँ इसे प्रकार मैं बड़ा खोजी हाँ मैं बड़े ग्रंथ पढ़े। इओं अपनी मत नू अपना बड़ा उचेरा समझदे हाँ बहुत मतवान कहाउंदे हाँ अपने आप नू पर असल विच भई मत मध्यम साडी मत जेड़ी है ये मंदी पई होई है मध्यम पई होई है। सतगुरु जी गुरबाणी विच फरमाउंदे ने साई मत साई बुद्ध सियानप जित निमख ना प्रभ बिसरावै। असली उच्ची मत उत्तम मत तां ओ है ओही बुद्धि है ओही सियाणप है जिस करके निमख मात्र भी कदे वाहिगुरु ना भुले कदे परमेश्वर दी याद ना भुले। पर सानू तां हर वेले याद भुली रहिंदी है कदे कताई चेते आ जावे तां आ जावे आपां जपना शुरू करिए तां फेर पता नहीं कदों विसर जांदा है भुल जांदा है। इओं ए मध्यम मत दी निशानी है। उत्तम मत जेड़ी है वह वाहिगुरु का नाम जपण वाली है जिस दे बारे सानू सतगुरु जी बेनती करन दी प्रेरणा देंदे ने कि उत्तम मत मेरे हृदय तो आओ त्यावो गावो गुण गोबिंदा अत प्रीतम मोहे लागे नाओ। हे उत्तम मत हे उच्ची सुची सोच ऐ चंगी अकल ऐ चंगी सियाणप तू मेरे हिरदे विच आके निवास कर जिस करके मैं वाहिगुरु नूं ध्यावां मैं गोबिंद परमात्मा दे गुण गायन करा ते परमात्मा दा वाहिगुरु नाम मैनूं बहुता प्यारा लगन लग पवे। ये है उत्तम मत। पर एदी अणहोंद करके साडे हिरदे विच अग्ञान होण करके भई मत मध्यम मत जेड़ी है ये मध्यम होई होई है मंदी पई होई है। वाहिगुरु दे नाम वल्लों मंदी है गुरसिखी कमाउण वल्लों मंदी है सतगुरां दे उपदेश तों चलण वल्लों ये मत जेड़ी है ये मठी पई होई है।
सतगुर की परदीत नाही
जदों मत मध्यम है जदों हिरदे विच अग्ञान है तां फिर सतगुर की परतीत नाही। सानू सतगुरां दी परतीति ही नहीं सानू सतगुरु उपर भरोसा ही नहीं गुरु के बचन ते भरोसा नहीं गुरु की समर्था ते भरोसा नहीं। कहण नू आपां अपने आप नू कुछ ग्रंथ पढ़ के चार अखर संगत विच बोलने सिख के अपने आप नू विद्वान कहाउंदे आं ते सतगुरां दी समर्था ते शंके खड़े करने शुरू कर देंदे आं आ किवें हो सकदा जी आ गल मन्नण विच नहीं आउंदी जी ऐदां नहीं हो सकदा जी। गल की के सतगुरां की समर्था ते भरोसा नहीं। कही जाने के वाहिगुरु करण कारण समर्थ है आखी जाने के सतगुरु जी सर्व कला समर्थ हैं पर सर्व कला समर्थ कहिंदिया होया भी आपां सतगुरां नूं सर्व कला समर्थ नहीं मानदे फिर शंके खड़े करदे हां कि ऐदां किवें हो सकदा आ किवें हो सकदा ऐ गल नहीं मन्नी जा सकदी। सो इस प्रकार प्रतीत ही नहीं भरोसा ही नहीं सतगुरु सच्चे पातशाह जी उपर गुरु की शक्ति गुरु की समर्था सतगुरु सच्चे पातशाह दे उपदेश गुरु के कहे हुए बचन ਉਹਨਾਂ ਬਚਨਾਂ ਤੇ ਪ੍ਰਤੀਤੀ ਨਹੀਂ, ਭਰੋਸਾ ਨਹੀਂ।
ਅੰਦਰ ਕਪਟ ਸਭ ਕਪਟ ਜਾਣੈ, ਕਪਟ ਕਰ ਜਾਣੈ।
ਐਸਾ ਮਨੁੱਖ ਜਿਸ ਦੇ ਹਿਰਦੇ ਅੰਦਰ ਗੁਰੂ ਕਾ ਭਰੋਸਾ ਨਹੀਂ, ਗੁਰੂ ਤੇ ਪ੍ਰਤੀਤੀ ਨਹੀਂ, ਗੁਰੂ ਨਾਲ ਪ੍ਰੇਮ ਨਹੀਂ, ਹਿਰਦੇ ਵਿੱਚ ਅਗਿਆਨ ਹੈ, ਮਤ ਹੋਸ਼ੀ ਹੈ, ਉਹਦਾ ਸੁਭਾਅ ਹੈ ਕਿ ਅੰਦਰ ਕਪਟ, ਉਹਦੇ ਅੰਦਰ ਕਪਟ ਹੀ ਕਪਟ ਹੈ, ਵਾਲ ਛਾਲ ਹੈ, ਤੇ ਸਭ ਕਪਟੋ ਕਰ ਜਾਣਾ। ਉਹ ਸਾਰਿਆਂ ਨੂੰ ਆਪਣੇ ਵਰਗੇ ਕਪਟੀ ਹੀ ਸਮਝਦਾ, ਛਲੀਏ ਹੀ ਸਮਝਦਾ ਹੈ, ਸਭ ਕਪਟੋ ਕਰ ਜਾਣਾ। ਸੰਸਾਰ ਦਾ ਸਾਰਾ ਜਿਹੜਾ ਪਸਾਰਾ ਹੈ ਉਹਨੂੰ ਕਪਟ ਹੀ ਕਪਟ ਨਜ਼ਰੀ ਆਉਂਦਾ ਹੈ, ਕਿਉਂਕਿ ਜਿਹੋ ਜਿਹਾ ਆਪਣਾ ਸੁਭਾਅ ਮਨੁੱਖ ਦਾ ਹੋਵੇ ਉਹਨੂੰ ਦੂਸਰੇ ਵੀ ਉਹੋ ਜਿਹੇ ਨਜ਼ਰ ਆਉਂਦੇ ਨੇ। ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਇਹ ਕੁਦਰਤੀ ਵਰਤਾਰਾ ਹੈ ਸੰਸਾਰ ਦਾ। ਆਪਣੇ ਮਨ ਵਿੱਚ ਕਪਟ ਹੈ, ਵਾਲ ਹੈ, ਛਾਲ ਹੈ, ਧੋਖਾ ਹੈ, ਫਰੇਬ ਹੈ, ਤੇ ਉਹ ਦੂਜਿਆਂ ਨੂੰ ਵੀ ਫਿਰ ਆਪਣੇ ਵਰਗੇ ਸਮਝਦਾ, ਸਾਰਿਆਂ ਨੂੰ ਕਪਟ ਰੂਪ ਹੀ ਸਮਝਦਾ ਹੈ। ਸਾਧ ਸੰਗਤ ਜੀ, ਬਹੁਤੀ ਹੋਰ ਗੱਲ ਕੀ ਕਰਨੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸਰੀਰਕ ਉਮਰ ਵਿੱਚ ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਜੈਸਾ ਕਿ ਭਗਤ ਰਸਨਾ ਰਾਹੀਂ ਗੁਰਬਾਣੀ ਦਾ ਮਹਾਂਵਾਕ ਹੈ ਕਿ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ, ਐਨ ਉਹ ਪੰਗਤੀ ਪ੍ਰਿਥੀ ਚੰਦ ਹੋਰਾਂ ਤੇ ਢੁਕਦੀ ਹੈ। ਭਾਵੇਂ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਦੋਹਿਤਾ ਹੈ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਾ ਪੁੱਤਰ ਹੈ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਾ ਭਰਾ ਹੈ, ਪਰ ਗੁਰਸਿੱਖੀ ਦੀ ਲੇਸ਼ ਮਾਤਰ ਵੀ ਉਹਦੇ ਲਾਗੇ ਨਾ ਲੱਗੀ। ਆਪਣਾ ਅੰਦਰ ਕਪਟ ਨਾਲ ਭਰਿਆ ਹੈ, ਧੋਖੇ ਵਾਲ ਛਲ ਫਰੇਬ ਨਾਲ ਭਰਿਆ ਹੋਇਆ ਹੈ, ਤੇ ਧੰਨ ਸਤਿਗੁਰੂ ਅਰਜਨ ਦੇਵ ਜੀ ਕੇ ਨਾਲ ਅਣਹੋਇਆ ਝਗੜਾ ਪਾਉਂਦਿਆਂ ਹੋਇਆ ਉਹ ਸਤਿਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ, ਸੋ ਤੁਸੀਂ ਇਉਂ ਮੇਰੇ ਹੱਕ ਤੇ ਕਬਜ਼ਾ ਕਰ ਲਿਆ। ਭਾਵ ਕਿ ਸੱਚੇ ਸੁੱਚੇ ਸਤਿਗੁਰਾਂ ਨੂੰ ਆਪਣੇ ਵਰਗਾ ਛਲੀਆ ਹੀ ਸਮਝਦਾ। ਇਹ ਮਨੁੱਖ ਦਾ ਸੁਭਾਅ ਹੈ ਕਿ ਆਪ ਕਪਟੀ ਹੈ, ਦੂਸਰਿਆਂ ਨੂੰ ਵੀ ਕਪਟੀ ਸਮਝਦਾ ਹੈ, ਤੇ ਜਿਹੜੀ ਵੀ ਉਹਦੀ ਸੋਚ ਹੁੰਦੀ ਹੈ ਸਭ ਕਪਟੋ ਕਰ ਜਾਣਾ, ਉਹ ਕਪਟ ਕਰਕੇ ਹੀ ਜਾਣਦਾ ਹੈ, ਭਾਵ ਕਪਟ ਹੀ ਹੈ, ਬਲਸ਼ਾਲੀ ਹੈ ਉਹਦੇ ਅੰਦਰ, ਹਮੇਸ਼ਾ ਇਹੀ ਸੋਚਦਾ ਹੈ ਕਿ ਮੇਰਾ ਮਕਸਦ ਕਿਵੇਂ ਪੂਰਾ ਹੋਵੇ, ਇਹਦੇ ਲਈ ਭਾਵੇਂ ਦੂਸਰਿਆਂ ਨਾਲ ਧੋਖਾ ਵੀ ਕਿਉਂ ਨਾ ਕਰਨਾ ਪਵੇ, ਕੋਈ ਬਲਸ਼ਾਲ ਵੀ ਕਿਉਂ ਨਾ ਕਰਨਾ ਪਵੇ, ਬਸ ਮੇਰਾ ਮਨੋਰਥ ਪੂਰਾ ਹੋਣਾ ਚਾਹੀਦਾ। ਇਉਂ ਇਹੋ ਜਿਹੀਆਂ ਹੀ ਗੁੰਦਾਂ ਗੁੰਦਦਾ ਹੈ, ਕਪਟ ਕਰਕੇ ਜਾਣਦਾ ਕਿ ਭਾਵ ਵਲ ਛਲ ਦੇ ਖਿਆਲ ਉਹਦੇ ਚਿੱਤ ਵਿੱਚ ਨਿਤ ਆਉਂਦੇ ਰਹਿੰਦੇ ਨੇ।
ਕਪਟ ਖਪਹ ਖਪਾਹੀ,
ਇਸ ਕਪਟ ਦੇ ਵਿੱਚ, ਇਸ ਵਲ ਛਲ ਵਿੱਚ, ਧੋਖੇ ਹੇਰੀਆਂ ਫੇਰੀਆਂ ਦੇ ਵਿੱਚ ਹੀ ਉਹ ਮਨਮੁਖ ਜੀਵ ਜਿਹੜਾ ਆਪ ਖਪਦਾ ਰਹਿੰਦਾ ਤੇ ਦੂਸਰਿਆਂ ਨੂੰ ਵੀ ਖਪਾਉਂਦਾ ਹੈ, ਤੰਗ ਕਰਦਾ, ਦੁਖੀ ਕਰਦਾ ਹੈ।
ਸਤਿਗੁਰ ਕਾ ਭਾਣਾ ਚਿੱਤ ਨਾ ਆਵੇ,
ਸਤਿਗੁਰ ਕਾ ਭਾਣਾ, ਸਤਿਗੁਰਾਂ ਕਾ ਹੁਕਮ, ਸਤਿਗੁਰਾਂ ਕੀ ਆਗਿਆ, ਸਤਿਗੁਰਾਂ ਦੀ ਰਜ਼ਾ ਉਸ ਦੇ ਚੇਤੇ ਵਿੱਚ ਵੀ ਨਹੀਂ ਆਉਂਦੀ। ਇਹ ਨਹੀਂ ਕਿ ਜੋ ਸਤਿਗੁਰੂ ਮਹਾਰਾਜ ਨੇ ਬਚਨ ਕਿਹਾ ਉਸ ਬਚਨ ਨੂੰ ਸੱਚ ਕਰਕੇ ਮੰਨਿਆ, ਇਹ ਨਹੀਂ ਕਿ ਵਾਹਿਗੁਰੂ ਕੀ ਰਜ਼ਾ ਵਿੱਚ ਜੋ ਕੁਝ ਹੋਇਆ ਉਸ ਰਜ਼ਾ ਵਿੱਚ ਰਾਜੀ ਰਹਿਣਾ। ਇਹ ਜਿਹੜੇ ਉੱਤਮ ਖਿਆਲ ਨੇ ਉਹਦੇ ਚਿੱਤ ਚੇਤੇ ਵਿੱਚ ਵੀ ਨਹੀਂ ਆਉਂਦੇ, ਗੁਰੂ ਤੇ ਭਰੋਸਾ ਵੀ ਨਹੀਂ ਤੇ ਗੁਰੂ ਕੇ ਭਾਣੇ ਨਾਲ, ਗੁਰੂ ਕੀ ਰਜ਼ਾ ਦੇ ਨਾਲ ਵੀ ਪਿਆਰ ਨਹੀਂ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ, ਪਰ ਪ੍ਰਿਥੀ ਚੰਦ ਨੂੰ ਪ੍ਰਤੀਤ ਨਹੀਂ, ਭਰੋਸਾ ਨਹੀਂ, ਤੇ ਗੁਰੂ ਕਾ ਭਾਣਾ, ਗੁਰੂ ਕੀ ਰਜ਼ਾ ਉਹਦੇ ਚਿੱਤ ਵਿੱਚ ਨਹੀਂ ਆਉਂਦੀ। ਉਹ ਤਾਂ ਹੋਰ ਹੋਰ ਧਮਕੀਆਂ ਦਿੰਦਾ, ਲੜਾਈਆਂ ਕਰਦਾ ਆਪਣੇ ਪਿਤਾ ਸਤਿਗੁਰਾਂ ਦੇ ਨਾਲ ਵੀ, ਉਹਨਾਂ ਦਾ ਵੀ ਅਦਬ ਭੁੱਲ ਗਿਆ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ, ਤੇ ਇਹ ਸ਼ਬਦ ਦੇ ਅਖੀਰ ਵਿੱਚ ਇਹ ਬਚਨ ਫੁਰਮਾਨ ਕੀਤੇ ਕਿ ਜਦ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੋ ਤੋਂ ਜਾਏ ਸੰਤਾਪ। ਬਚਨ ਸਮਝਣ ਦੀ ਬਜਾਏ ਉਲਟਾ ਸਗੋਂ ਕਹਿੰਦਾ ਕਿ ਹੁਣ ਚੰਗਾ ਮੈਨੂੰ ਉਪਦੇਸ਼ ਦੇਣ ਲੱਗ ਪਏ ਹੋ, ਹੁਣ ਮੈਂ ਵਾਕਿਆ ਹੀ ਤੁਹਾਡਾ ਉਪਦੇਸ਼ ਮੰਨਾਂਗਾ, ਨਹੀਂ ਮੈਂ ਗੁਰਤਾ ਗੱਦੀ ਤੇ ਕਬਜ਼ਾ ਕਰਾਂਗਾ ਭਾਵੇਂ ਕਿਸੇ ਤਰ੍ਹਾਂ ਵੀ ਕਰਾਂ। ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਗੁਰੂ ਕਾ ਕੀਤਾ ਹੋਇਆ ਕਰਮ, ਗੁਰੂ ਕਾ ਭਾਣਾ, ਗੁਰੂ ਕੀ ਰਜ਼ਾ ਚਿੱਤ ਚੇਤੇ ਵਿੱਚ ਵੀ ਨਹੀਂ ਆਉਂਦੀ। ਸਾਰੀ ਉਮਰ ਹੀ ਕਪਟੇ ਖਪਹਿ ਖਪਾਹੀ ਵਾਲੀ ਹਾਲਤ ਰਹੀ। ਇਹ ਉਹ ਹਜ਼ੂਰ ਫਰਮਾਉਂਦੇ ਨੇ ਜਿਹੜਾ ਗੁਰੂ ਨਾਲ ਵਿਰੋਧ ਕਰੇ, ਗੁਰੂ ਤੋਂ ਬੇਮੁਖ ਹੋਵੇ, ਮਨਮੁਖ ਹੋਵੇ, ਕਪਟ ਵਿੱਚ ਹੀ ਉਮਰ ਬੀਤ ਜਾਂਦੀ ਹੈ, ਖਪਦਾ ਰਹਿੰਦਾ, ਖਪਾਉਂਦਾ ਰਹਿੰਦਾ, ਤੇ ਸਤਿਗੁਰੂ ਕਾ ਹੁਕਮ ਉਸ ਨੂੰ ਚੰਗਾ ਨਹੀਂ ਲੱਗਦਾ, ਗੁਰੂ ਕਾ ਭਾਣਾ ਉਹਦੇ ਚਿੱਤ ਚੇਤੇ ਵਿੱਚ ਨਹੀਂ ਆਉਂਦਾ, ਗੁਰੂ ਕੀ ਰਜ਼ਾ ਵਿੱਚ ਨਹੀਂ ਚੱਲਦਾ, ਗੁਰੂ ਕੇ ਭਾਣੇ, ਗੁਰੂ ਕੇ ਹੁਕਮ ਦੇ ਉੱਪਰ ਯਕੀਨ ਨਹੀਂ ਰੱਖਦਾ।
ਆਪਣੇ ਸਵਾਏ ਫਿਰਾਹੀ,
ਉਹ ਆਪਣੇ ਸਵਾਏ ਭਾਵ ਆਪਣੀ ਪ੍ਰਯੋਜਨ ਵਿੱਚ ਫਿਰਦਾ ਰਹਿੰਦਾ, ਤੁਰਿਆ ਫਿਰਦਾ ਰਹਿੰਦਾ। ਮੈਂ ਜੋ ਸੋਚ ਲਿਆ, ਮੈਂ ਜੋ ਚਾਹੁੰਦਾ ਹਾਂ ਉਹ ਹੋ ਜਾਵੇ, ਤੇ ਉਸ ਕੰਮ ਨੂੰ ਪੂਰਿਆਂ ਕਰਨ ਲਈ ਤਰੀਕਾ ਭਾਵੇਂ ਜਾਇਜ਼ ਤੇ ਭਾਵੇਂ ਨਜਾਇਜ਼ ਕੁਝ ਵੀ ਵਰਤਣਾ ਪਵੇ, ਕੋਈ ਪਰਵਾਹ ਨਹੀਂ। ਇਹ ਉਹ ਆਪਣੇ ਪ੍ਰਯੋਜਨ ਵਾਸਤੇ ਹੀ ਫਿਰਦਾ ਰਹਿੰਦਾ। ਜਿਵੇਂ ਉਹ ਗੋਂਦੇ ਦਾ ਭਤੀਜਾ ਪੁੱਤਰ ਜਿਹੜਾ ਸੀ ਫਿਰਿਆ ਦਿੱਲੀ ਤੱਕ, ਬਾਦਸ਼ਾਹ ਤੱਕ, ਕਿ ਮੈਂ ਗੋਇੰਦਵਾਲ ਨਗਰੀ ਦਾ ਮਾਲਕ ਬਣ ਜਾਵਾਂ, ਮੈਂ ਸਤਿਗੁਰੂ ਅਮਰਦਾਸ ਜੀ ਨੂੰ ਇਸ ਨਗਰੀ ਦੇ ਵਿੱਚੋਂ ਕੱਢ ਦੇਵਾਂ, ਇਹ ਉਹਦਾ ਪ੍ਰਯੋਜਨ ਸੀ ਭੈੜਾ, ਉਹਦੇ ਵਾਸਤੇ ਨਿਤਾ ਪ੍ਰਤੀ ਫਿਰਦਾ ਰਿਹਾ। ਇਉਂ ਮਨਮੁਖਾਂ ਦੀ ਹਾਲਤ ਹੁੰਦੀ ਹੈ ਕਿ ਦੁਨੀਆਂ ਤੇ ਜਿਹੜਾ ਆਪਣਾ ਕੋਈ ਪ੍ਰਯੋਜਨ ਮਨ ਵਿੱਚ ਸੋਚ ਲਿਆ, ਜਿਹੜਾ ਆਪਣਾ ਮਕਸਦ ਹੈ, ਆਪਣਾ ਸਵਾਰਥ ਹੈ, ਆਪਣਾ ਨਿੱਜ ਮਤਲਬ ਹੈ, ਉਹਦੇ ਵਾਸਤੇ ਤੁਰਿਆ ਫਿਰਦਾ ਰਹਿੰਦਾ ਨਿਤਾ ਪ੍ਰਤੀ।
ਕਿਰਪਾ ਕਰੇ ਜੇ ਆਪਣੀ,
ਸਲੋਕ ਦੀ ਅੰਤਲੀ ਪੰਕਤੀ ਵਿੱਚ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਕਿਰਪਾ ਕਰੇ ਜੇ ਆਪਣੀ, ਉਹ ਅਕਾਲ ਪੁਰਖ ਵਾਹਿਗੁਰੂ ਜੇ ਆਪਣੀ ਕਿਰਪਾ ਕਰ ਦੇਵੇ। ਵਾਹਿਗੁਰੂ ਕੇ ਪ੍ਰਤੱਖ ਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਜੇ ਆਪਣੀ ਕਿਰਪਾ ਕਰ ਦੇਣ
ਤਾਂ ਨਾਨਕ ਸ਼ਬਦ ਸਮਾਹੀ।
ਸਤਿਗੁਰੂ ਜੀ ਫਰਮਾਉਂਦੇ ਨੇ ਤੇ ਕਿ ਤਾਂ ਗੁਰੂ ਕੇ ਸ਼ਬਦ ਦੇ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਉਹ ਜੀਵ ਵੀ ਉਸ ਪਰਮਾਤਮਾ ਦੇ ਵਿੱਚ ਸਮਾ ਸਕਦਾ ਹੈ। ਕਈਆਂ ਐਸੇ ਗੁਰਮੁਖਾਂ ਦੀ ਗਾਥਾ ਇਤਿਹਾਸ ਵਿੱਚ ਦਰਜ ਹੈ ਕਿ ਜਿਹੜੇ ਪਹਿਲਾਂ ਕਦੇ ਮਨਮੁਖ ਹੋਇਆ ਕਰਦੇ ਸਨ, ਪਰ ਸਤਿਗੁਰਾਂ ਕੀ ਮਿਹਰ ਭਰੀ ਨਿਗਾਹ ਉਹਨਾਂ ਤੇ ਹੋ ਗਈ, ਮਨਮੁਖਤਾ ਹੀ ਛੁੱਟ ਗਈ ਤੇ ਗੁਰਮੁਖ ਬਣ ਗਏ। ਸਾਧ ਸੰਗਤ ਜੀ ਹਮਜਾ ਗੌਂਸ ਪੀਰ ਵਰਗੇ, ਇਸੇ ਤਰ੍ਹਾਂ ਵਲੀ ਕੰਧਾਰੀ ਵਰਗੇ, ਭਾਵੇਂ ਕਿ ਤਪੱਸਿਆ ਕਰਦੇ ਹੈ, ਬੰਦਗੀ ਕਰਦੇ ਨੇ, ਪਰ ਮਨ ਵਿੱਚ ਹੰਕਾਰ ਹੈ ਆਪਣੀਆਂ ਰਿੱਧੀਆਂ ਸਿੱਧੀਆਂ ਦਾ, ਇਹ ਮਨਮੁਖਤਾ ਹੀ ਹੈ ਨਾ। ਪਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੀ ਚਰਨ ਸ਼ਰਨ ਪ੍ਰਾਪਤ ਹੋਈ, ਆਪਣੀਆਂ ਅਜ਼ਮਾਤਾਂ ਕਰਾਮਾਤਾਂ ਪਿੱਛੇ ਛੁੱਟ ਗਈਆਂ, ਗੁਰੂ ਕੇ ਚਰਨੀ ਲੱਗ ਗਏ, ਪਵਿੱਤਰ ਹੋ ਗਏ ਤੇ ਇੱਕਮਿਕ ਹੋ ਗਏ, ਮਿਲ ਗਏ ਸਤਿਗੁਰਾਂ ਦੇ ਨਾਲ। ਹੋਰ ਵੀ ਬੇਅੰਤ ਐਸੇ ਪ੍ਰਮਾਣ ਮੌਜੂਦ ਨੇ ਕਿ ਪਹਿਲਾ ਜੀਵਨ ਭਾਵੇਂ ਮਨਮੁਖਤਾਈ ਦੇ ਵਿੱਚ ਬੀਤਿਆ, ਭਾਵੇਂ ਗੁਰੂ ਕਾ ਵਿਰੋਧ ਵੀ ਆਪਣੇ ਚਿੱਤ ਵਿੱਚ ਰੱਖਿਆ। ਆਪਾਂ ਇਤਿਹਾਸ ਨੂੰ ਚੇਤੇ ਕਰੀਏ, ਸੈਨਾਪਤੀ ਸੈਦ ਖਾਨ ਚੜਦਾ ਹੈ ਔਰੰਗਜ਼ੇਬ ਦਾ ਪ੍ਰੇਰਿਆ ਹੋਇਆ, ਇਹ ਪ੍ਰਣ ਕਰਕੇ ਕਿ ਮੈਂ ਆਨੰਦਪੁਰ ਸਾਹਿਬ ਤੇ ਹਮਲਾ ਕਰਕੇ ਆਨੰਦਪੁਰ ਨੂੰ ਢਹਿ ਢੇਰੀ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਜੰਜੀਰਾਂ ਵਿੱਚ ਜਕੜ ਕੇ ਗ੍ਰਿਫਤਾਰ ਕਰਕੇ ਲੈ ਕੇ ਆਵਾਂਗਾ। ਪਰ ਜਦੋਂ ਗੁਰੂ ਕੇ ਸਨਮੁਖ ਪਹੁੰਚਦਾ, ਤੀਰ ਦਾ ਵਾਰ ਤਾਂ ਕੀ ਕਰਨੇ, ਗੁਰੂ ਕੀ ਮਿਹਰ ਭਰੀ ਨਿਗਾਹ ਰੂਪੀ ਤੀਰ ਦਾ ਐਸਾ ਵਾਰ ਹੋਇਆ, ਸੋ ਉਹ ਸੈਨਾਪਤੀ ਸੈਦ ਖਾਨ ਗੁਰੂ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਤੇ ਸਤਿਗੁਰਾਂ ਦੀ ਐਸੀ ਨਦਰੇ ਇਨਾਇਤ ਹੋਈ, ਐਸੀ ਮਿਹਰ ਹੋਈ ਕਿ ਗੁਰੂ ਚਰਨਾਂ ਦਾ ਭੌਰਾ ਬਣ ਗਿਆ ਤੇ ਸਿਮਰਨ ਬੰਦਗੀ ਕਰਦਿਆਂ ਹੋਇਆ ਆਪਣਾ ਜੀਵਨ ਬਤੀਤ ਕੀਤਾ। ਸੋ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੇ ਸਤਿਗੁਰੂ ਜੀ ਆਪਣੀ ਕਿਰਪਾ ਕਰ ਦੇਣ, ਉਹ ਮਨਮੁਖ ਜੀਵ ਵੀ ਮਨਮੁਖਤਾਈ ਛੱਡ ਕੇ ਗੁਰੂ ਕੇ ਚਰਣੀ ਲੱਗ ਜਾਵੇ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਲੱਗ ਪਵੇ, ਗੁਰਮੁਖ ਹੋ ਜਾਂਦਾ ਤੇ ਫਿਰ ਸਮਾ ਜਾਂਦਾ ਹੈ ਗੁਰੂ ਸਰੂਪ ਵਿੱਚ ਹੀ।
ਮਹੱਲਾ ਚੌਥਾ।
ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਅਗਲੇ ਸਲੋਕ ਵਿੱਚ ਫੁਰਮਾਨ ਕਰਦੇ ਨੇ,
ਮਨਮੁਖ ਮਾਇਆ ਮੋਹੇ ਵਿਆਪੇ।
ਜਿਹੜੇ ਮਨਮੁਖ ਜੀਵ ਨੇ ਉਹ ਮਾਇਆ ਦੇ ਮੋਹ ਵਿੱਚ ਹੀ ਵਿਆਪੇ ਰਹਿੰਦੇ ਨੇ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ। ਮਾਇਆ ਕੀ ਹੈ? ਜਦੋਂ ਆਪਾਂ ਮਾਇਆ ਅੱਖਰ ਬੋਲਦੇ ਹਾਂ, ਸੁਣਦੇ ਹਾਂ, ਤਾਂ ਸਾਡਾ ਧਿਆਨ ਝਟਪਟ ਆ ਨਕਦੀ ਵੱਲ, ਧਨ ਦੌਲਤ ਵੱਲੇ ਚਲਿਆ ਜਾਂਦਾ। ਠੀਕ ਹੈ, ਇਹ ਵੀ ਮਾਇਆ, ਪਰ ਇਹ ਮਾਇਆ ਦਾ ਇੱਕ ਛੋਟਾ ਜਿਹਾ ਰੂਪ ਹੈ। ਅਸਲ ਵਿੱਚ ਉਹ ਹਰ ਪਸਾਰਾ, ਹਰ ਵਰਤਾਰਾ ਮਾਇਆ ਹੈ, ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਕੀ ਯਾਦ ਭੁਲਾ ਦੇਵੇ, ਜੋ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਦੇਵੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ। ਸੋ ਇਸ ਪ੍ਰਕਾਰ ਉਹ ਹਰ ਵਰਤਾਰਾ ਜੋ ਪਰਮਾਤਮਾ ਨਾਲ ਸਾਨੂੰ ਤੋੜਦਾ ਹੈ ਉਹ ਮਾਇਆ ਦਾ ਰੂਪ ਹੈ। ਜੜ ਅਤੇ ਚੇਤਨ ਇਹ ਦੋ ਰੂਪ ਇਸ ਦੇ ਮੰਨੇ ਨੇ। ਜੜ ਮਾਇਆ ਵਿੱਚ ਇਹ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਮਹਿਲ ਮਾੜੀਆਂ ਇਹ ਸਭ ਕੁਝ ਆਉਂਦਾ ਹੈ। ਚੇਤਨ ਮਾਇਆ ਵਿੱਚ ਆਪਣਾ ਸਰੀਰ ਆਪਣੇ ਸੰਬੰਧੀਆਂ ਦੇ ਸਰੀਰ ਵਿਸ਼ੇ ਵਿਕਾਰ ਰਾਗ ਰੰਗ ਹੋਰ ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ ਚੇਤਨ ਮਾਇਆ ਦੇ ਦਾਇਰੇ ਵਿੱਚ ਆਉਂਦੀਆਂ। ਇਹਨਾਂ ਵਿੱਚ ਲੱਗਿਆਂ ਹੀ ਸਾਡਾ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ। ਸੋ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਮਨਮੁਖ ਮਾਇਆ ਮੋਹੇ ਵਿਆਪੇ। ਮਾਇਆ ਦੇ ਮੋਹ ਵਿੱਚ ਹੀ ਵਿਆਪੇ ਰਹਿੰਦੇ ਜੁੜੇ ਲੱਗੇ ਰਹਿੰਦੇ ਨੇ ਮਨਮੁਖ ਲੋਕ।
ਦੂਜਾ ਪਾਏ ਮਨੂ ਅੰਥਰ ਨਾਹੇ।
ਮਾਇਆ ਦਾ ਪ੍ਰਭਾਵ ਹੋਣ ਕਰਕੇ ਦੂਜਾ ਪਾਏ ਦੂਜੇ ਪ੍ਰੇਮ ਦੇ ਵਿੱਚ ਲੱਗੇ ਰਹਿੰਦੇ ਨੇ। ਦੂਜਾ ਪ੍ਰੇਮ ਕੀ? ਅਵਲ ਪ੍ਰੇਮ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ। ਅਵਲ ਦਰਜਾ ਉਸ ਵਾਹਿਗੁਰੂ ਦਾ ਹੈ ਤੇ ਦੋਈ ਕੁਦਰਤ ਸਾਜੀ ਹੈ। ਦੂਜੇ ਦਰਜੇ ਤੇ ਉਹਨੇ ਕੁਦਰਤ ਆਪਣੀ ਸਾਜੀ ਹੋਈ ਹੈ। ਕੁਦਰਤ ਕੀ ਹੈ? ਉਸ ਪਰਮਾਤਮਾ ਦੀ ਮਾਇਆ। ਸੋ ਇਸ ਕੁਦਰਤ ਦੇ ਨਾਲ ਤਾਂ ਚਿੱਤ ਲੱਗਾ ਪਰ ਕੁਦਰਤ ਦਾ ਸਾਜਣ ਹਾਰਾ ਜਿਹੜਾ ਕਾਦਰ ਹੈ ਉਹਦੇ ਵੱਲੋਂ ਚਿੱਤ ਭੁੱਲਿਆ ਹੋਇਆ ਹੈ ਤੇ ਇਹ ਕੁਦਰਤ ਦੇ ਕਰਕੇ ਉਸ ਪਰਮਾਤਮਾ ਦੀ ਮਾਇਆ ਦੇ ਕਰਕੇ ਮਾਇਆ ਜਨਤ ਜੋ ਸੰਸਾਰ ਹੈ ਇਹਦੇ ਵਿੱਚ ਹੀ ਚਿੱਤ ਲੱਗਾ ਰਹਿੰਦਾ। ਆਪਣੇ ਸਰੀਰ ਦਾ ਮੋਹ ਹੈ, ਨਿੱਜ ਸੰਬੰਧੀਆਂ ਦਾ ਪਰਿਵਾਰ ਦਾ ਮੋਹ ਹੈ, ਵਸਤੂਆਂ ਦਾ ਮੋਹ ਹੈ, ਪਿਆਰ ਹੈ ਹਿਰਦੇ ਵਿੱਚ, ਇਹ ਹੈ ਦੂਜਾ ਭਾਏ। ਇਸ ਦੂਜੇ ਭਾਏ ਦੇ ਵਿੱਚ ਲੱਗਿਆ ਹੋਇਆ ਮਨੁਆ ਥਿਰ ਨਾ ਹੈ। ਇਹ ਜਿਹੜਾ ਵਿਚਾਰਾ ਤੁਛ ਜਿਹਾ ਮਨ ਹੈ ਇਹ ਸਥਿਰ ਨਹੀਂ ਰਹਿੰਦਾ, ਇਹ ਭਟਕਦਾ ਰਹਿੰਦਾ, ਦੌੜਦਾ ਭੱਜਦਾ ਰਹਿੰਦਾ। ਆ ਵਸਤੂ ਵੀ ਮਿਲ ਜਾਵੇ, ਆ ਪਦਾਰਥ ਵੀ ਪ੍ਰਾਪਤ ਹੋ ਜਾਵੇ, ਜਿਹੜਾ ਪਦਾਰਥ ਮੈਂ ਚਾਹੁੰਦਾ ਸਾਂ ਮੈਨੂੰ ਮਿਲਿਆ ਕੋਈ ਨਹੀਂ, ਕੋ ਕਿਉਂ ਨਹੀਂ ਮਿਲਿਆ? ਜਿਹੜਾ ਮਿਲਿਆ ਹੈ ਉਹਦਾ ਆਨੰਦ ਮਾਨਣਾ ਨਹੀਂ, ਜਿਹੜਾ ਨਹੀਂ ਮਿਲਿਆ ਉਹਦੇ ਬਾਰੇ ਸੋਚ ਸੋਚ ਕੇ ਝੂਰਦੇ ਰਹਿਣਾ। ਸੋ ਇਸ ਪ੍ਰਕਾਰ ਇਹ ਮਨ ਕਦੇ ਟਿਕਦਾ ਹੀ ਨਹੀਂ, ਜੇ ਮਿਲ ਵੀ ਗਿਆ ਤਾਂ ਉਹਦੇ ਤੋਂ ਅੱਗੇ ਹੋਰ ਤੋਂ ਹੋਰ ਪ੍ਰਾਪਤ ਕਰਨ ਦੀ ਇੱਛਾ ਜਿਹੜੀ ਹੈ ਮਨ ਵਿੱਚ ਬਣੀ ਰਹਿੰਦੀ ਹੈ। ਇਉਂ ਕਦੇ ਟਿਕਾ ਵਿੱਚ ਇਹ ਮਨ ਆਉਂਦਾ ਹੀ ਨਹੀਂ, ਭੱਜਦਾ ਦੌੜਦਾ ਭਟਕਦਾ ਫਿਰਦਾ ਰਹਿੰਦਾ ਹੈ ਸਦਾ।
ਅਨ ਦਿਨ ਜਲਤ ਰਹਿ ਦਿਨ ਰਾਤੀ।
ਇਉਂ ਅਨ ਦਿਨ ਇੱਕ ਰਸ ਲਗਾਤਾਰ ਜਲਤ ਰਹਿ ਦਿਨ ਰਾਤੀ। ਮਨਮੁਖ ਦਾ ਜਿਹੜਾ ਮਨ ਹੈ ਦਿਨ ਰਾਤ ਉਹ ਜਲਦਾ ਹੀ ਰਹਿੰਦਾ, ਸੜਦਾ ਬਲਦਾ ਹੀ ਰਹਿੰਦਾ ਹੈ ਤ੍ਰਿਸ਼ਨਾ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ, ਮੋਹ ਮਾਇਆ ਦੀ ਅਗਨੀ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਅੱਗਾਂ ਦੇ ਵਿੱਚ, ਦੁੱਖਾਂ ਦੀ ਅੱਗ ਵਿੱਚ। ਇਉਂ ਤਰ੍ਹਾਂ ਤਰ੍ਹਾਂ ਦੀ ਜਿਹੜੀ ਅੱਗ ਹੈ ਨਾ ਇਸ ਮਨ ਨੂੰ ਤਪਾਉਂਦੀ ਹੀ ਰਹਿੰਦੀ ਹੈ, ਇਹਦੇ ਵਿੱਚ ਹੀ ਦਿਨ ਰਾਤ ਮਨ ਜਿਹੜਾ ਇਹ ਸੜਦਾ ਬਲਦਾ ਰਹਿੰਦਾ ਹੈ।
ਖਪਾਹੀ
ਦੇ ਖਪਾਏ ਹੋਏ ਹੀ ਉਹ ਮਨਮੁਖ ਜੀਵ ਜਿਹੜੇ ਨੇ ਖਪ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਹਉ ਮੈਂ ਕੀ ਹੈ? ਹਉ ਮੈਂ, ਹਉ ਤੋਂ ਭਾਵ ਹੰਗਤਾ ਤੇ ਮੈਂ ਤੋਂ ਭਾਵ ਮਮਤਾ। ਹੰਗਤਾ ਤੋਂ ਭਾਵ ਮੈਂ ਦਾ ਭਾਵ, ਮੈਂ ਹਾਂ, ਮੇਰਾ ਵਜੂਦ ਹੈ, ਮੇਰੀ ਕੋਈ ਹਸਤੀ ਹੈ, ਮੈਂ ਕੁਝ ਹਾਂ, ਇਹਨੂੰ ਹਉ ਕਿਹਾ ਜਾਂਦਾ ਹੈ ਹੰਗਤਾ। ਤੇ ਮਮਤਾ ਤੋਂ ਭਾਵ ਮਮਤਵ, ਮਮਤਵ ਤੋਂ ਭਾਵ ਮੇਰ, ਮੇਰ ਪੁਣਾ, ਇਹ ਵਸਤੂ ਮੇਰੀ ਹੈ, ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ। ਇਉਂ ਮੈਂ ਮੇਰੀ ਦੇ ਵਿੱਚ ਹੀ ਜੀਵ ਇਹ ਲੱਗਾ ਰਹਿੰਦਾ ਹੈ, ਇਹਦੇ ਵਿੱਚ ਹੀ ਖਪ ਜਾਂਦਾ ਹੈ, ਮੈਂ ਮੇਰੀ ਦਾ ਖਪਾਇਆ ਹੋਇਆ ਹੀ।
ਅੰਤਰ ਲੋਭ ਮਹਾ ਗੋਬਾਰਾ।
ਅੰਤਰ ਲੋਭ, ਮਨ ਦੇ ਅੰਦਰ ਜਿਹੜਾ ਹਮੇਸ਼ਾ ਲੋਭ ਹੀ ਪਿਆ ਰਹਿੰਦਾ, ਲਾਲਚ ਹੀ ਭਾਰੂ ਹੋਇਆ ਰਹਿੰਦਾ, ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ ਸਭ ਕੁਝ ਮੇਰੇ ਵੀ ਕੋਲ ਹੀ ਹੋਵੇ, ਇਉਂ ਅੰਦਰ ਲੋਭ ਹੈ। ਤੇ ਉਸ ਲੋਭ ਦੇ ਕਰਕੇ ਮਹਾ ਗੁਬਾਰਾ, ਅਗਿਆਨ ਦਾ ਬਹੁਤਾ ਅੰਧ ਗੁਬਾਰ, ਬਹੁਤ ਹਨੇਰਾ ਜਿਹੜਾ ਇਹ ਮਨ ਅੰਦਰ ਛਾਇਆ ਰਹਿੰਦਾ ਹੈ।
ਤਿੰਨ ਕੈ ਨਿਗਟ ਨਾ ਕੋਈ ਜਾਹੇ।
ਫਿਰ ਐਸੇ ਲੋਕ ਜਿਹੜੇ ਕਿ ਨਿਤਾ ਪ੍ਰਤੀ ਲੋਭ ਹੀ ਲੋਭ ਵਿੱਚ ਗ੍ਰਸੇ ਹੋਏ ਨੇ ਤੇ ਆਪਣੇ ਉਸ ਲੋਭ ਦੀ ਪੂਰਤੀ ਦੇ ਵਾਸਤੇ ਕਪਟ ਕਰਦੇ, ਵਲਛਲ ਕਰਦੇ, ਧੋਖਾ ਕਰਦੇ, ਕੇਵਲ ਆਪਣੇ ਨਿੱਜ ਸਵਾਰਥ ਨੂੰ ਹੀ ਮੁੱਖ ਰੱਖਦੇ ਨੇ, ਲੋਕਾਂ ਨੂੰ ਵੀ ਉਹਨਾਂ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਹੈ। ਤੇ ਫੇਰ ਤਿੰਨ ਕਹਿ ਨਿਕਟ ਨਾ ਕੋਈ ਜਾਹੇ, ਕੋਈ ਉਹਨਾਂ ਦੇ ਨੇੜੇ ਨਹੀਂ ਜਾਂਦਾ, ਉਹਨਾਂ ਦੇ ਲਾਗੇ ਜਾਣਾ ਕੋਈ ਪਸੰਦ ਨਹੀਂ ਕਰਦਾ ਕਿ ਇਹਨੇ ਤਾਂ ਕੋਈ ਆਪਣਾ ਹੀ ਰੋਣਾ ਰੋਂਦੇ ਰਹਿਣਾ, ਆਪਣੀ ਗੱਲ ਕਰਦੇ ਰਹਿਣਾ, ਇਹ ਸਾਡੇ ਨਾਲ ਵੀ ਧੋਖਾ ਕਰਨ ਦਾ ਯਤਨ ਕਰੇਗਾ, ਇਹ ਆਪਣੇ ਲੋਭ ਦੀ ਪੂਰਤੀ ਵਾਸਤੇ ਸਾਨੂੰ ਵਰਤੇਗਾ। ਇਉਂ ਖਿਆਲ ਕਰਦਿਆਂ ਹੋਇਆਂ ਉਹਨਾਂ ਲੋਭੀਆਂ ਉਹਨਾਂ ਮਨਮੁਖਾਂ ਦੇ ਨੇੜੇ ਵੀ ਕੋਈ ਜਾਣਾ ਨਹੀਂ ਚਾਹੁੰਦਾ।
ਹੋਏ ਆਪ ਦੁਖੀ ਸੁਖ ਕਬੂ ਨਾ ਪਾਵੇ।
ਉਹ ਮਨਮੁਖ ਜਿਹੜੇ ਨੇ ਆਪ ਹੀ ਦੁਖੀ, ਆਪਣੇ ਆਪੇ ਤੋਂ ਆਪੇ ਹੀ ਦੁਖੀ ਹੋਏ ਰਹਿੰਦੇ ਨੇ, ਆਪੇ ਸਹੇੜੇ ਦੁੱਖ ਜਿਹੜੇ ਨੇ ਉਹਨਾਂ ਨੂੰ ਨਿਤਾ ਪ੍ਰਤੀ ਭੋਗਦੇ ਰਹਿੰਦੇ ਨੇ, ਤੇ ਇਹਨਾਂ ਦੁੱਖਾਂ ਵਿੱਚ ਲੱਗਿਆ ਹੋਇਆ ਸੁਖ ਕਬਹੂ ਨਾ ਪਾਵ ਹੈ। ਜੋ ਆਤਮਿਕ ਸੁਖ ਹੈ ਨਾ, ਬ੍ਰਹਮਾਨੰਦ ਦਾ ਸੁਖ, ਉਸ ਸੁਖ ਨੂੰ ਉਹ ਕਦੇ ਵੀ ਨਹੀਂ ਪਾ ਸਕਦੇ, ਕਦੇ ਪ੍ਰਾਪਤ ਨਹੀਂ ਕਰ ਸਕਦੇ।
ਜਨਮ ਮਰਹੇ ਮਰ ਜਾਹੇ,
ਵਾਰ ਵਾਰ ਜਨਮ ਲੈਂਦੇ ਨੇ ਤੇ ਵਾਰ ਵਾਰ ਮਰਦੇ ਨੇ। ਜਨਮ ਮਰਹੇ, ਜੰਮਦੇ ਮਰਦੇ ਰਹਿੰਦੇ ਨੇ। ਮਰ ਜਾਹੇ, ਪ੍ਰਮਾਤਮਾ ਵੱਲੋਂ ਮਰੇ ਹੀ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ, ਪਰਮਾਰਥ ਵੱਲੋਂ ਮਰੇ ਰਹਿੰਦੇ ਨੇ, ਵਾਹਿਗੁਰੂ ਦੇ ਨਾਮ ਵੱਲੋਂ ਭਾਈ ਭਾਉ ਭਗਤੀ ਵੱਲੋਂ ਮਰੇ ਰਹਿੰਦੇ ਨੇ, ਅਣਖ ਗੈਰਤ ਵੱਲੋਂ ਮਰੇ ਰਹਿੰਦੇ ਨੇ। ਇਸੇ ਤਰ੍ਹਾਂ ਮਰੇ ਹੋਏ ਹੀ ਦੁਨੀਆਂ ਤੋਂ ਚਲੇ ਜਾਂਦੇ ਹੈ ਤੇ ਜੰਮਣ ਮਰਨ ਦੇ ਗੇੜੇ ਵਿੱਚ ਪਏ ਹੋਏ ਮਰ ਜਾਹੇ, ਕਦੇ ਮਰਦੇ ਨੇ ਕਦੇ ਜੰਮਦੇ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ।
ਨਾਨਕ ਬਖਸ਼ ਲੈ ਪ੍ਰਭ ਸਾਚਾ,
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਚੌਥੇ ਸਰੂਪ ਸਤਿਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਬਖਸ਼ ਲਏ ਪ੍ਰਭ ਸਾਚਾ। ਪ੍ਰਭ ਜੋ ਵਿਆਪਕ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸੱਚ ਸਰੂਪ ਹੈ, ਉਹਨਾਂ ਜੀਵਾਂ ਨੂੰ ਉਹ ਬਖਸ਼ ਲੈਂਦਾ ਹੈ।
ਜੇ ਗੁਰ ਚਰਨੀ ਚਿੱਤ ਲਾਹੇ,
ਜੋ ਆਪਣਾ ਚਿੱਤ ਗੁਰੂ ਕੇ ਚਰਨਾਂ ਨਾਲ ਲਾ ਲੈਂਦੇ ਨੇ, ਜਿਹੜੇ ਪਹਿਲਾਂ ਹੀ ਤੋਂ ਜੁੜੇ ਉਹ ਤਾਂ ਵਾਹਿਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੇ ਹੀ ਬਣੇ, ਪਰ ਜਿਨ੍ਹਾਂ ਦਾ ਜੀਵਨ ਅਗਿਆਨਤਾ ਵਿੱਚ ਬੀਤ ਰਿਹਾ, ਜੋ ਮਨਮੁਖਤਾਈ ਵਿੱਚ ਲੱਗੇ ਰਹੇ ਨੇ, ਲੋਭ ਲਾਲਚ ਇਤਿਆਦਿਕ ਸਾਰੇ ਵਿਕਾਰ ਵੀ ਜਿਨ੍ਹਾਂ ਦੇ ਜੀਵਨ ਵਿੱਚ ਸੰਮਿਲਿਤ ਰਹੇ, ਜੇ ਉਹ ਵੀ ਗੁਰੂ ਕੇ ਚਰਨੀ ਲੱਗ ਜਾਣ, ਆਪਣਾ ਚਿੱਤ ਗੁਰੂ ਕੇ ਚਰਨੀ ਜੋੜ ਲੈਣ, ਗੁਰੂ ਵਾਲੇ ਬਣ ਜਾਣ ਤੇ ਸਤਿਗੁਰੂ ਮਹਾਰਾਜ ਦੇ ਉਪਦੇਸ਼ ਦੀ ਕਮਾਈ ਕਰਨ, ਤਾਂ ਸੱਚਾ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਤੇ ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਬਖਸ਼ ਲੈਂਦਾ ਹੈ।
ਪੌੜੀ
ਵਿੱਚ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਮੁਖਾਂ ਦੀ ਅਵਸਥਾ ਤੇ ਬਖਸ਼ਿਸ਼ ਦਾ ਕਥਨ ਕਰਦੇ ਨੇ।
ਸੰਤ ਭਗਤ ਪਰਵਾਨ,
ਉਹ ਗੁਰਮੁਖ ਪਿਆਰਾ ਸੰਤ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਸਵਾਸ ਗ੍ਰਾਸ ਪਰਮਾਤਮਾ ਦਾ ਨਾਮ ਮੰਤਰ ਜਿਸ ਨੂੰ ਕਦੇ ਵੀ ਨਹੀਂ ਭੁੱਲਦਾ, ਅੱਠੇ ਪਹਿਰ ਇੱਕ ਤੈ ਲੇਵੈ ਮਨੇਨ ਹੁਕਮ ਅਪਾਰ, ਉਹ ਗੁਰਮੁਖ ਪਿਆਰੇ ਜੋ ਹਨ ਸ਼ਾਂਤ ਚਿੱਤ ਆਤਮਾ ਵਾਲੇ ਉਹ ਸੰਤ ਹਨ। ਭਗਤ ਜੋ ਵਾਹਿਗੁਰੂ ਕੀ ਭਗਤੀ ਕਰਨ ਵਾਲੇ ਹਨ, ਸੰਤ ਭਗਤ ਪਰਵਾਨ, ਉਹ ਪਰਮਾਤਮਾ ਦੇ ਸਾਜੇ ਨਿਵਾਜੇ ਗੁਰਸਿੱਖ ਪਿਆਰੇ ਗੁਰਮੁਖ ਜਨ, ਸੰਤ ਰੂਪ ਭਗਤ ਰੂਪ ਹੋ ਕੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ, ਪ੍ਰਮਾਣਿਕ ਹੁੰਦੇ ਹਨ।
ਜੋ ਪ੍ਰਭ ਭਾਇਆ,
ਜੋ ਪ੍ਰਭ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੇ ਨੇ, ਜੋ ਪ੍ਰਭ ਭਾਇਆ, ਜਿਹੜੇ ਕਿ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਕੇ ਭਾਇਆ ਪ੍ਰੇਮ ਵਿੱਚ ਰਹਿੰਦੇ ਨੇ, ਜੋ ਪ੍ਰਭ ਭਾਇਆ ਜੋ ਪ੍ਰਭੂ ਤੇ ਭਾਵਨਾ ਰੱਖਦੇ ਨੇ, ਜੋ ਪ੍ਰਭ ਭਾਇਆ ਜੋ ਆਪਣੇ ਪ੍ਰਭ ਮਾਲਕ ਸਤਿਗੁਰਾਂ ਦੇ ਭਾਇਆ ਹੁਕਮ ਦੇ ਵਿੱਚ ਚੱਲਦੇ ਨੇ, ਇਹਨਾਂ ਆਪਣੇ ਮਹਾਨ ਗੁਣਾਂ ਕਰਕੇ ਭਾ ਜਾਂਦੇ, ਪਰਮਾਤਮਾ ਨੂੰ ਚੰਗੇ ਲੱਗਦੇ ਹੈ, ਗੁਰੂ ਕੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਹਨ।
ਸਹੀ ਵਿਚਖਣ ਜੰਤ,
ਉਹ ਜੰਤ ਭਾਵ ਉਹ ਜੀਵ, ਉਹ ਭਾਗਾਂ ਵਾਲੇ ਮਨੁੱਖ ਵਿਚੱਖਣ ਹਨ। ਵਿਚੱਖਣ ਤੋਂ ਭਾਵ ਹੁੰਦਾ ਸੂਝਵਾਨ। ਚਕਸ਼ੂ ਸੰਸਕ੍ਰਿਤ ਦਾ ਅੱਖਰ ਹੈ ਚਕਸ਼ੂ, ਤੇ ਚਕਸ਼ੂ ਤੋਂ ਭਾਵ ਹੈ ਨੇਤਰ। ਵਿਚੱਖਣ ਵਿਚੱਖਣ, ਵਿਚੱਖਣ ਤੋਂ ਵਿਚੱਖਣ ਹੈ, ਵਿਚੱਖਣ ਜੋ ਵਿਸ਼ੇਸ਼ ਨੇਤਰਾਂ ਵਾਲਾ ਹੈ। ਵਿਸ਼ੇਸ਼ ਨੇਤਰ ਕੀ? ਗਿਆਨ ਰੂਪੀ ਜਿਸ ਦੇ ਕੋਲ ਨੇਤਰ ਨੇ। ਸ਼ਾਸਤਰਾਂ ਮੁਤਾਬਕ ਵਿਚੱਖਣ ਉਹ ਜਿਨ੍ਹੇ ਸਾਰੇ ਵੇਦ ਸ਼ਾਸਤਰ ਪੜ੍ਹੇ ਹੋਏ ਹੋਣ, ਤੇ ਬਹੁਤ ਵੱਡਾ ਜੋ ਵਿਦਵਾਨ ਹੋਵੇ, ਜਿਸ ਦੇ ਕੋਲ ਵਿਦਿਆ ਰੂਪੀ ਚਕਸ਼ੂ ਨੇ, ਵਿਦਿਆ ਰੂਪੀ ਨੇਤਰ ਹਨ। ਪਰ ਗੁਰਮਤ ਦੇ ਮੁਤਾਬਕ ਜਿਸ ਦੇ ਕੋਲ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਵੈਰਾਗ ਔਰ ਵਿਵੇਕ ਦੀ ਨਿਗਾਹ ਹੈ, ਮਨ ਵਿੱਚ ਵੈਰਾਗ ਹੈ, ਬੁੱਧੀ ਵਿੱਚ ਵਿਵੇਕ ਹੈ, ਇਉਂ ਜਿਨ੍ਹਾਂ ਦੇ ਇਹ ਮਨ ਬੁੱਧ ਰੂਪੀ ਨੇਤਰ ਜਿਹੜੇ ਨੇ ਵੈਰਾਗ ਵਿਵੇਕ ਨਿਗਾਹ ਦੇ ਸਹਿਤ ਹਨ, ਉਹ ਹਨ ਵਿਚੱਖਣ, ਉਹ ਹਨ ਸੂਝਵਾਨ, ਉਹ ਹਨ ਬ੍ਰਹਮ ਗਿਆਨੀ, ਉਹ ਹਨ ਆਤਮਿਕ ਗਿਆਨ ਵਾਲੇ ਗੁਰਮੁਖ ਜੰਤ,
ਜਿਨ੍ਹੇ ਹਰ ਧਿਆਇਆ,
ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ, ਵਾਹਿਗੁਰੂ ਕਾ ਧਿਆਨ ਨਿਤ ਆਪਣੇ ਹਿਰਦੇ ਵਿਚ ਵਸਾਇਆ ਹੈ।
ਅੰਮ੍ਰਿਤ ਨਾਮ ਨਿਧਾਨ,
ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ। ਅੰਮ੍ਰਿਤ ਜੋ ਜਨਮ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ, ਵੱਡਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਕਾ ਇਹ ਅੰਮ੍ਰਿਤ ਰੂਪੀ ਨਾਮ ਹੈ।
ਭੋਜਨ ਖਾਇਆ,
ਇਹ ਨਾਮ ਰੂਪੀ ਭੋਜਨ ਗੁਰਮੁਖਾਂ ਪਿਆਰਿਆਂ ਨੇ ਆਤਮਿਕ ਰੂਪ ਵਿੱਚ ਖਾਧਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਇਹੋ ਨਾਮ ਰੂਪੀ ਭੋਜਨ ਛਕ ਕੇ ਗੁਰਮੁਖ ਪਿਆਰੇ ਤ੍ਰਿਪਤ ਹੋਏ ਨੇ।
ਸੰਤ ਜਨਾ ਕੀ ਧੂਰ,
ਸੰਤ ਜਨਾ ਕੀ ਧੂਰ, ਸੰਤ ਜੋ ਸ੍ਰੇਸ਼ਟ ਸ਼ਾਂਤ ਚਿੱਤ ਆਤਮਾ ਵਾਲੇ ਗੁਰਮੁਖ ਪਿਆਰੇ ਜਨ ਹਨ, ਉਹਨਾਂ ਦੀ ਚਰਨ ਧੂੜੀ ਲੈ ਕੇ
ਮਸਤਕ ਲਾਇਆ,
ਆਪਣੇ ਮਸਤਕ ਨੂੰ ਲਾਉਣਾ ਕੀਤੀ ਹੈ ਜਿਨ੍ਹਾਂ ਜਗਿਆਸੂ ਜਨਾਂ ਨੇ, ਭਾਵ ਕੇ ਜਿਨ੍ਹਾਂ ਨੇ ਸ਼ਰਧਾ ਭਾਵਨਾ ਸਹਿਤ ਨਾਮ ਸਿਮਰਨ ਬੰਦਗੀ ਕਰਨ ਵਾਲੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਕੀਤੀ ਹੈ।
ਨਾਨਕ ਭੈ ਪੁਨੀਤ,
ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹ ਜੀਵ ਜਿਹੜੇ ਨੇ ਪੁਨੀਤ ਹੋ ਗਏ, ਭਾਵ ਪਵਿੱਤਰ ਹੋ ਗਏ, ਪਵਿੱਤਰ ਤੋਂ ਵੀ ਵੱਧ ਪਵਿੱਤਰ ਹੋ ਗਏ ਉਹ ਗੁਰਮੁਖ ਜਨ। ਹਜ਼ੂਰ ਫਰਮਾਨ ਕਰਦੇ ਨੇ ਕਿ ਸੰਤ ਕੀ ਧੂਰ ਮਿਟੇ ਅੱਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਇਉਂ ਭਾਈ ਉਹ ਗੁਰਮੁਖ ਜਨ ਪਵਿੱਤਰ ਹੋ ਗਏ ਮਨ ਬਾਣੀ ਸਰੀਰ ਕਰਕੇ,
ਹਰ ਤੀਰਥ ਨਹਾਇਆ,
ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਤੀਰਥ ਵਿੱਚ ਨਹਾਤੇ ਨੇ। ਨਾਮ ਦਾ ਤੀਰਥ, ਇਹ ਸਤ ਸੰਗਤ ਜਿਹੜਾ ਇਹ ਨਾਮ ਦਾ ਤੀਰਥ ਹੈ, ਨਾਮ ਰੂਪੀ ਜਲ ਹੈ ਸਤ ਸੰਗਤ ਵਿੱਚ। ਸੋ ਇਸ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕੀਤਾ, ਜਿਸ ਦੇ ਬਾਰੇ ਸਤਿਗੁਰੂ ਫਰਮਾਨ ਕਰਦੇ ਨੇ ਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਉਂ ਨਾਮ ਰੂਪੀ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕੀਤਾ, ਉਹ ਤਨੋ ਮਨੋ ਪਵਿੱਤਰ ਹੋ ਗਏ, ਉਹ ਗੁਰਮੁਖ ਪਿਆਰੇ ਉੱਤਮ ਹੋ ਗਏ ਤੇ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਏ। ਸੋ ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਨਮੁਖਤਾਈ ਛੱਡ ਕੇ ਗੁਰੂ ਕੇ ਲੜ ਲੱਗਣ ਦਾ, ਗੁਰ ਉਪਦੇਸ਼ ਗੁਰੂ ਬਚਨ ਦੀ ਕਮਾਈ ਕਰਨ ਦਾ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਾਨੂੰ ਸਿੱਖਿਆ ਪ੍ਰੇਰਣਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਪਵਿੱਤਰ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਸਾਡਾ ਜੀਵਨ ਸਫਲ ਹੋ ਜਾਵੇ। ਸਾਧ ਸੰਗਤ ਜੀ, ਦੇਸੀ ਮਹੀਨਿਆਂ ਮੁਤਾਬਕ ਅੱਜ 15 ਹਾੜ ਦੀ ਤਰੀਕ ਹੈ। 15 ਹਾੜ ਦਾ ਦਿਨ ਸਿੱਖ ਪੰਥ ਦੀਆਂ ਦੋ ਮਹਾਨ ਹਸਤੀਆਂ ਵੱਖੋ ਵੱਖਰੇ ਸੰਮਤ ਦੇ ਵਿੱਚ ਅੱਜ ਦੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਈਆਂ, ਅਕਾਲ ਚਲਾਣਾ ਹੋਇਆ। ਸਿੱਖ ਪੰਥ ਦਾ ਗੌਰਵ, ਸਿੱਖ ਪੰਥ ਦੀ ਸ਼ਾਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਜੀ ਕੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖ ਤੋਂ ਗੁਜਰਾਂ ਵਾਲੇ ਵਿਖੇ ਜਨਮ ਲਿਆ, ਬਚਪਨ ਵਿੱਚ ਹੀ ਪਿਤਾ ਦੀ ਚਲਾਣਾ ਭਾਵੇਂ ਹੋਇਆ, ਪਰ ਬੜੀ ਦ੍ਰਿੜਤਾ ਦੇ ਨਾਲ ਇਉਂ ਜੰਗਾਂ ਯੁੱਧਾਂ ਵਿੱਚ ਜੂਝਦਿਆਂ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਬਾਬਾ ਸਾਹਿਬ ਸਿੰਘ ਜੀ ਕੀ ਬੇਦੀ ਜੀ ਦੀ ਮਦਦ ਮਿਲਣ ਦੇ ਨਾਲ, ਉਹਨਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਬੜਾ ਮਜ਼ਬੂਤ ਸਿੱਖ ਰਾਜ ਕਾਇਮ ਕੀਤਾ ਔਰ ਧਰਮ ਦਾ ਰਾਜ ਕਮਾਇਆ, ਸਾਰੇ ਧਰਮਾਂ ਨੂੰ ਇਕਸਾਰ ਬਰਾਬਰ ਦਾ ਸਤਿਕਾਰ ਵੀ ਦਿੱਤਾ, ਸਤਿਗੁਰਾਂ ਦੇ ਦਰ ਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੋਰ ਵੀ ਅਨੇਕਾਂ ਥਾਵਾਂ ਤੇ ਜੋ ਪਵਿੱਤਰ ਗੁਰ ਅਸਥਾਨ ਹਨ ਤਿਨ੍ਹਾਂ ਦੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ, ਖੁੱਲ੍ਹੇ ਦਿਲ ਨਾਲ ਉਹਨਾਂ ਨੇ ਕਰਾਈ। ਉਹ ਪੰਥ ਦਾ ਗੌਰਵ ਮਹਾਰਾਜਾ ਰਣਜੀਤ ਸਿੰਘ ਜੀ ਅੱਜ ਦੇ ਦਿਨ 15 ਹਾੜ ਵਾਲੇ ਦਿਨ, ਸੋ 1839 ਈਸਵੀ 1896 ਬਿਕਰਮੀ ਲਾਹੌਰ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੋਇਆ ਸੀ। ਸੋ ਉੱਥੇ ਅੰਤਮ ਸੰਸਕਾਰ ਹੋਇਆ। ਢਾਡੀ ਜਨਾਂ ਨੇ ਬੜਾ ਸੁੰਦਰ ਇੱਕ ਸੱਚਾ ਬਚਨ ਲਿਖਿਆ ਕਿ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਵਾਕਿਆ ਹੀ ਉਦੋਂ ਦੀ ਤਕਦੀਰ ਸੜੀ, ਅੱਜ ਤੱਕ ਰਾਸ ਨਹੀਂ ਆਈ। ਅੱਜ ਸ਼ੇਰੇ ਪੰਜਾਬ ਜੀ ਕੀ ਬਰਸੀ ਹੈ, ਅੱਜ ਦੇ ਦਿਨ ਉਹ ਅਕਾਲ ਚਲਾਣਾ ਕਰ ਗਏ ਸਨ। ਦੂਸਰੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਪ੍ਰਮੁੱਖ ਜਥੇਦਾਰ ਦੇ ਰੂਪ ਵਿੱਚ ਪੰਥ ਦੀ ਗੁਰਮਤਿ ਪ੍ਰਚਾਰ ਦੇ ਰਾਹੀਂ ਬਹੁਤ ਵੱਡੀ ਸੇਵਾ ਕੀਤੀ। ਆਪਣੇ ਜੀਵਨ ਵਿੱਚ 27 ਵੇਰ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ, 5 ਵੇਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕੀ ਕਥਾ, तकरीबन 50 वेर गुर इतिहास श्री गुर प्रताप सूरज ग्रंथ की कथा उन्होंने की। इस तरह पंथ प्रकाश भाई गुरदास जी की वारा भाई नंद लाल जी दजल होर भी गुरमत के जे ग्रंथ ने उन्हां दी कथा कर करके गुरमत का भारी प्रचार किया। अनेक विद्वान पाठी सिंह विद्वान कथावाचक जेड़े पूर्ण तौर ते गुर आशे मुताबक चलन वाले और इस प्रकार शख्शी पूजा तो वरत के केवल ते केवल जुगो जुग अटल श्री गुरु ग्रंथ साहब जी नाल जोड़न वाले ओ महापुरख अज दे दिन 15 हाड़ 1969 ईस्वी सो इस प्रकार 2016 बिक्रमी नू उन्हां महापुरखां ने मिते विखे अकाल चलाना कीता सी। सो ए पंथ दियां दो महान हस्तियां दा 15 हाड़ वाले दिन अकाल चलाना होया। धन ने ओ गुरमुख प्यारे धन कमाई संत की गुर घर सेव कमाए धन माता तिनके पिता जिन अस सुत उपजाए। सतगुरु जी कृपा करन ऐसे महात्मा जन ऐसे गुरमुख प्यारे वाहिगुरु जी कृपा करके संसार ते भेजदे रहन उन्हां दी संगत प्राप्त हुंदी रहे और इउं संगतां गुरु घर दे नाल जुड़दियां रहन। शेरे पंजाब वर्गी हस्ती जिहड़ी है सतगुरु जी कृपा करन आपां नूं बख्शिश करन जिस करके पंथ दी कौम दी चढ़दी कला होवे। समाप्ति ते उचेचे तौर ते बेनती है साध संगत जी श्रोमणी गुरुद्वारा प्रबंधक कमेटी दे वल्लों शेरे पंजाब महाराजा रणजीत सिंह जी दी बरसी मनाउंदिया होया समर पैलस राम बाग विखे 9 बजे तो 12 बजे तक सो बहुत वड्डा समागम कीता जा रहा है। राम बाग जो महाराजा रणजीत सिंह जी ने बनाया और राम बाग नाम इसका धन सतगुरु श्री गुरु रामदास साहब जी के नाम से रखिया सी। सो उस राम बाग दे अंदर समर पैलस विखे 9 तो 12 बजे तक शेरे पंजाब जी दी बरसी दे संबंध विच समागम श्रोमणी गुरुद्वारा प्रबंधक कमेटी वल्लों उचेचे तौर ते हो रहे ने। हाजरियां भर के शेरे पंजाब जी नूं श्रद्धा दे फुल भेट करिए। गुर चरणा विच अरदास बेनती करिए सतगुरु कृपा करके पंथ की बौड़ी करो ते अपने पंथ की सदा सदा वास्ते चढ़दी कला करो जी। गुर शब्द विचार करदिया होईआं भुल्लां दी खिमा अगे वास्ते समत बख्शिश करनी।
संत जना की धूड़ मस्तक लाया नानक कहे पुनीत हर तीरथ नाया वाहिगुरु जी का खालसा वाहिगुरु जी की फतेह।